ਪਾਕਿਸਤਾਨ ਰਹਿਤਾ ਇਤਿਹਾਸ ਦੇ ਵਿੱਚ ਜਿੱਥੇ ਕਦੇ ਧੰਨ ਦੀਨ ਗੁਰੂ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ, ਪਰ ਉਸ ਸਮੇਂ ਦੇ ਪਿਆਰੇ ਗੁਰਸਿੱਖ ਭਾਈ ਭਗਤੀ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦੀ ਸ਼ੋਅ ਦੇ ਨਾਲ ਇੱਕ ਜਲ ਦਾ ਚਸ਼ਮਾ ਕਾਇਮ ਕੀਤਾ ਸੀ, ਪ੍ਰਗਟ ਕੀਤਾ ਸੀ। ਇਸ ਅਸਥਾਨ ਤੇ ਰੋਹਤਾਸ ਦੇ ਇਲਾਕੇ ਦੇ ਵਿੱਚ ਪਿਤਾ ਬਾਬਾ ਰਾਮੀ ਜੀ, ਮਾਤਾ ਜਸਦੇਵ ਜੀ ਪੱਖ ਤੋਂ ਮਾਤਾ ਸਾਹਿਬ ਦੇਵਾ ਕੌਰ ਜੀ ਦਾ ਜਨਮ ਹੋਇਆ। ਵਿਦਵਾਨਾਂ ਦੇ ਮੁਤਾਬਕ ਹੋਣਹਾਰ ਬਿਰਲਾ ਕੇ ਚਿਕਨੇ ਚਿਕਨੇ ਪਾਕ ਮਾਤਾ ਜੀ ਜਨਮ ਤੋਂ ਹੀ ਨਾ ਕਰਕੇ ਆਪਣੇ ਜੀਵਨ ਪ੍ਰਯੰਤ ਨਾਮ ਬਾਣੀ ਦੇ ਵਿੱਚ ਲੀਨ ਹੋਇਆ ਕਰਦੇ ਸਨ। ਸੇਵਾ ਅਤੇ ਸਿਮਰਨ ਦੀ ਮੂਰਤ ਸਨ। ਜਦ ਮਾਤਾ ਜੀ ਵਰਗੋਗ ਹੋਏ ਉਸ ਵਕਤ ਮਾਤਾ ਜੀ ਨੇ ਆਪਣੇ ਪਰਿਵਾਰ ਨੂੰ ਦੱਸ ਵੀ ਦਿੱਤਾ ਕਿ ਸਾਡਾ ਸੰਯੋਗ ਸਵਾਮੀ ਮਾਲਕ ਵਾਜਾ ਵਾਲੇ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੈ। ਜਿਸ ਵਕਤ ਸੰਗਤਾਂ ਰੋਹਤਾਸ ਤੋਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੀਆਂ, ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਣ ਲੱਗੇ ਕਿ ਅਸੀਂ ਗ੍ਰਿਸਤੀ ਜੀਵਨ ਦੀਆਂ ਕਿਰਿਆਵਾਂ ਨੂੰ ਸੰਕੋਚ ਲਿਆ ਹੈ। ਜੇ ਪਿਆਰਾ ਬੋਲਾ ਰਹਿਣਾ ਪ੍ਰਵਾਨ ਹੈ ਤਾਂ ਫਿਰ ਅਸੀਂ ਆਨੰਦ ਕਾਰਜ ਕਰਨ ਵਾਸਤੇ ਤਿਆਰ ਹਾਂ। ਮਾਤਾ ਜੀ ਨੇ ਸੱਤ ਵਚਨ ਆਖਿਆ। ਗਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਦਰਸ ਵਿੱਚ ਬਾਬਾ ਰਾਮ ਕੌਰ ਜੀ, ਬਾਬਾ ਗੁਰਬਖਸ਼ ਸਿੰਘ ਜੀ ਨੇ ਆਨੰਦ ਕਾਰਜ ਦੀ ਸੇਵਾ ਨਿਭਾਈ। ਸ੍ਰੀ ਅਨੰਦਪੁਰ ਸਾਹਿਬ ਜੀ ਦੇ ਜੰਗਾਂ ਯੁੱਧਾਂ ਦੇ ਸਮੇਂ ਜਿਸ ਵਕਤ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਮਾਤਾ ਜੀ, ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਸਾਹਿਬ ਜੀ ਦੇ ਨਾਲ ਸਤਿਗੁਰਾਂ ਦੇ ਹੁਕਮ ਦੇ ਵਿੱਚ ਦਿੱਲੀ ਆ ਗਏ। ਜਿਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੇ, ਜੰਗਾਂ ਯੁੱਧਾਂ ਤੋਂ ਵਿਹਲੇ ਹੋਏ, ਉਸ ਵਕਤ ਮਾਤਾਵਾਂ ਨੇ ਆਪਣੇ ਪਾਸ ਬੁਲਾਇਆ ਪਰ ਮਾਤਾਵਾਂ ਨੇ ਬੇਨਤੀ ਕੀਤੀ ਸੀ ਵੀ ਸਾਡੇ ਨਾਲ ਜਿਹੜੇ ਚਾਰ ਸਾਹਿਬਜ਼ਾਦੇ ਹਨ ਉਹ ਸਾਨੂੰ ਦਿਖਾਈ ਨਹੀਂ ਦੇ ਰਹੇ, ਤਾਂ ਸਤਿਗੁਰਾਂ ਨੇ ਖਾਲਸੇ ਵੱਲ ਇਸ਼ਾਰਾ ਕਰਕੇ ਵਚਨ ਕੀਤਾ, ਇਨ ਪੁੱਤਰਾਂ ਨੂੰ ਕੀ ਅਸੀਸ ਤੇ ਵਾਰ ਦੀ ਸਤਿਚਾਰ ਚਾਰ ਮੇ ਤੇ ਕਿਹਾ ਭੈਣ ਜੀਵਤ ਪਈ ਹਜ਼ਾਰ। ਇਨ ਸਤਿਗੁਰਾਂ ਨੇ ਖਾਲਸੇ ਨੂੰ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਦੇ ਵਿੱਚ ਪਾਇਆ। ਜਿਸ ਵਕਤ ਆਪਾਂ ਅੰਮ੍ਰਿਤਪਾਨ ਕਰਦੇ ਹਾਂ, ਸਿੰਘ ਸੱਜਦੇ ਹਾਂ, ਪੰਜ ਪਿਆਰੇ ਸਾਹਿਬਾਨ ਸਾਨੂੰ ਦੱਸਦੇ ਹਨ ਕਿ ਤੁਹਾਡੇ ਧਰਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ ਅਤੇ ਧਰਮ ਦੇ ਮਾਤਾ ਮਾਤਾ ਸਾਹਿਬ ਕੌਰ ਜੀ ਹਨ। ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਨੂੰ ਜਾਂਦਿਆਂ ਹੋਇਆਂ ਮਾਤਾ ਸੁੰਦਰ ਕੌਰ ਜੀ ਦਿੱਲੀ ਵਿਖੇ ਰਹਿ ਗਏ, ਮਾਤਾ ਸਾਹਿਬ ਕੌਰ ਜੀ ਸਤਿਗੁਰਾਂ ਦੇ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗਏ। ਸ਼ਿਕਾਰ ਘਾਟ ਵਾਲੇ ਪਾਸੇ ਮਾਤਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਰਹਿ ਕੇ ਪ੍ਰਸ਼ਾਦਾ ਬਣਾਉਣ ਛਕਾਉਣ ਆਦਿਕ ਦੀ ਬਹੁਤ ਭਾਰੀ ਸੇਵਾ ਕੀਤੀ ਬੜੇ ਪ੍ਰੇਮ ਦੇ ਨਾਲ। ਸ਼ਸਤਰ ਬਖਸ਼ਿਸ਼ ਕੀਤੇ, ਆਖਣ ਲੱਗੇ ਕਿ ਇਨ੍ਹਾਂ ਦਾ ਜਦ ਅੰਮ੍ਰਿਤ ਵੇਲੇ ਤੁਸੀਂ ਦਰਸ਼ਨ ਕਰੋਗੇ, ਸਾਡੇ ਦਰਸ਼ਨ ਹੋਇਆ ਕਰਨਗੇ, ਪ੍ਰਤੱਖ ਦਰਸ਼ਨਾਂ ਦੀ ਝਲਕ ਮਿਲਿਆ ਕਰੋਗੇ। ਸਹਿਜ ਸੰਗਤ ਜੀ, ਇਸ ਤਰ੍ਹਾਂ ਮਾਤਾ ਜੀ ਸਤਿਗੁਰਾਂ ਦੇ ਹੁਕਮ ਦੇ ਵਿਚ ਕੁਝ ਸਮਾਂ ਦਿੱਲੀ ਵਿਖੇ ਰਹੇ। ਸਾਨੂੰ ਸਹਿਜ ਸੰਗਤ ਜੀ ਇਹ ਜੀਵਨ ਦੇ ਵਿਚੋਂ ਪ੍ਰੇਰਣਾ ਮਿਲਦੀ ਹੈ ਕਿ ਆਪਾਂ ਨੂੰ ਬਿਨਾਂ ਨਿਤਨੇਮ ਤੋਂ, ਬਿਨਾਂ ਸਤਿਗੁਰਾਂ ਦੀ ਬਾਣੀ ਪੜਨ ਤੋਂ, ਬਿਨਾਂ ਸਤਿਗੁਰਾਂ ਦੇ ਦਰਸ਼ਨ ਤੋਂ ਅੰਨ ਜਲ ਨਾ ਛਕਿਆ ਕਰੀਏ। ਸੋ ਅੱਜ ਇਹ ਭਾਗਾਂ ਭਰਿਆ ਦਿਹਾੜਾ ਹੈ ਮਾਤਾ ਸਾਹਿਬ ਕੌਰ ਜੀ ਦਾ। ਸਹਿਜ ਸੰਗਤ ਜੀ ਅੱਜ ਪਵਿੱਤਰ ਜਨਮ ਦਿਹਾੜਾ ਹੈ। ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਆਮ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਹਰ ਸਾਹਿਬ ਸੰਗਤ ਜੀ ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਮਹਾਨ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਹੋਇਆ ਹੈ, ਉਸਦੀ ਵਿਚਾਰਧਾਰਾ ਦੇ ਨਾਲ ਜੁੜਦਿਆਂ ਹੋਇਆ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਜ ਤਨਾ ਸ੍ਰੀ ਮਹੱਲਾ ਤੀਜਾ ਘਰ ਚੌਥਾ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਧਨਾਸਰੀ ਦੇ ਵਿਚ ਤੀਸਰੇ ਗੁਰਦੇਵ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਬਖਸ਼ਿਸ਼ ਕਰ ਰਹੇ ਹਨ। ਚੌਥੇ ਤਾਲ ਦੇ ਵਿਚ ਗਾਇਨ ਕਰਨ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੰਕੇਤ ਦਿੰਦੇ ਹਨ, ਹੁਕਮ ਕਰਦੇ ਹਨ। ਸ਼ਬਦ ਦੀ ਆਰੰਭਤਾ ਦੇ ਵਿਚ ਮੰਗਲ ਕਰਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਇਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਪ੍ਰਾਪਤੀ ਦਾ ਸਾਧਨ ਦੱਸਦੇ ਹਨ ਕਿ ਸਤਿਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰੂ ਦੀ ਮਿਹਰ ਦੇ ਨਾਲ ਐਸੇ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ
ਹੈ।
ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਜਗਿਆਸੂ ਰੂਪ ਹੋ ਕੇ, ਸਾਨੂੰ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿਚ ਬੇਨਤੀ ਕਰਨ ਦੀ ਜੁਗਤ ਸਮਝਾ ਰਹੇ ਹਨ ਕਿ ਹੇ ਵਾਹਿਗੁਰੂ ਜੀ, ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਭੀਖਕ ਦਾ ਭਾਵ ਵੀ ਮੰਗਤਾ ਹੈ, ਭਿਖਾਰੀ ਦਾ ਭਾਵ ਵੀ ਮੰਗਤਾ ਹੈ, ਪਰ ਦੂਸਰਾ ਇਸਦਾ ਅਰਥ ਵੀ ਦੀਵਾਨਾਂ ਨੇ ਕੀਤਾ ਹੈ ਕਿ ਅਸੀਂ ਤੇਰੇ ਭਿਖਾਰੀਆਂ ਦੇ ਵੀ ਭਿਖਾਰੀ ਹਾਂ, ਜਿਹੜੇ ਤੇਰੇ ਸੇਵਕ ਹਨ ਅਸੀਂ ਉਨ੍ਹਾਂ ਦੇ ਵੀ ਸੇਵਕ ਹਾਂ। ਕਿਉਂਕਿ ਕਈ ਵਾਰੀ ਇਸ ਤਰ੍ਹਾਂ ਸ਼ਿੰਖਲਾ ਜੁੜਦੀ ਹੈ, ਜਦ ਸੇਵਕ ਦੇ ਨਾਲ ਮਿਲਾਪ ਹੁੰਦਾ ਹੈ, ਜਦ ਸਿੱਖ ਦੇ ਨਾਲ ਮਿਲਾਪ ਹੁੰਦਾ ਹੈ, ਫਿਰ ਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ। ਐਸੇ ਬਹੁਤ ਸਾਰੇ ਇਤਿਹਾਸਕ ਪ੍ਰਮਾਣ ਹਨ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭਾਈ ਗੋਧ ਜੀ ਦੇ ਨਾਲ ਮਿਲਾਪ ਹੋਇਆ, ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਪਹੁੰਚੇ, ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੀਬੀ ਅਮਰੋ ਦੇ ਪਾਸੋਂ ਬਾਣੀ ਸਰਵਣ ਕਰਕੇ ਉਨ੍ਹਾਂ ਦੀ ਮਾਰਫਤ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਪਹੁੰਚੇ। ਧੰਨ ਬਾਬਾ ਬੁੱਢੀ ਚੰਦ ਸਾਹਿਬ ਜੀ, ਭਾਈ ਅਗਲੀ ਜੀ ਦੀ ਮਾਰਫਤ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਦੇ ਹਨ। ਇੱਕ ਤਾਂ ਸਿੱਧਾ ਹੈ ਕਿ ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਅਸੀਂ ਤੇਰੇ ਦਰ ਦੇ ਭਿਖਾਰੀ ਹਾਂ। ਦੂਸਰਾ ਹੈ ਕਿ ਅਸੀਂ ਤੇਰੇ ਦਰ ਦੇ ਭਿਖਾਰੀਆਂ ਦੇ ਵੀ ਭਿਖਾਰੀ ਹਾਂ ਅਤੇ ਅਸੀਂ ਤੇਰੇ ਸੇਵਕਾਂ ਦੇ ਵੀ ਸੇਵਕ ਹਾਂ। ਤੂੰ ਨਿਜ ਪਤ ਹੈ ਦਾਤਾ, ਨਿਜ ਪਤ ਤੋਂ ਭਾਵ ਕਿ ਆਪਣਾ ਸਵਾਮੀ ਮਾਲਕ, ਆਪਣੀ ਮਰਜ਼ੀ ਦਾ ਮਾਲਕ ਤੂੰ ਆਪ ਹੈ। ਤੂੰ ਕਿਸੇ ਦਾ ਚਲਾਇਆ ਨਹੀਂ ਚੱਲਦਾ ਹੈ। ਬੀਓ ਪੂਛਣਾ ਮਸਲਤ ਧਰੈ, ਜੋ ਕੁਛ ਕਰੇ ਸੋ ਆਪੇ ਕਰੇ। ਆਪਾਂ ਦੇਖਦੇ ਹਾਂ ਰਾਜਨੀਤਿਕ ਦੁਨੀਆਂ ਦੇ ਵਿੱਚ ਕਈ ਐਸੇ ਵਿਅਕਤੀ ਹੁੰਦੇ ਹਨ ਜਿਹੜੇ ਇੱਕ ਮੂਰਤ ਦੀ ਤਰ੍ਹਾਂ ਖੜੇ ਕਰ ਦਿੱਤੇ ਜਾਂਦੇ ਹਨ, ਪਰ ਉਹ ਆਪਣੀ ਮਰਜ਼ੀ ਦੇ ਨਾਲ ਕੁਝ ਵੀ ਨਹੀਂ ਕਰ ਸਕਦੇ ਹਨ। ਉਹਨਾਂ ਦਾ ਆਪਾ ਕੋਈ ਹੋਰ ਹੁੰਦਾ ਹੈ, ਉਹ ਕਿਸੇ ਦੇ ਚਲਾਇਆ ਚੱਲਦੇ ਹਨ। ਅੱਜ ਤੱਕ ਕਿਸੇ ਸੰਤ ਨੇ, ਕਿਸੇ ਮਹਾਂਪੁਰਸ਼ ਨੇ ਨਹੀਂ ਕਿਹਾ ਕਿ ਪਰਮਾਤਮਾ ਬਸ ਮੇਰਾ ਹੀ ਹੈ, ਦੂਸਰਿਆਂ ਦਾ ਨਹੀਂ। ਉਹ ਕਦੇ ਕਹਿੰਦੇ ਹੀ ਨਹੀਂ ਹਨ, ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਆਪਨ ਬਾਪੈ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ। ਕੋਈ ਪੁੱਤਰ ਕਹਿ ਸਕਦਾ ਕਿ ਇਹ ਬਸ ਮੇਰਾ ਹੀ ਪਿਤਾ ਹੈ, ਦੂਸਰਿਆਂ ਦਾ ਪਿਤਾ ਨਹੀਂ ਹੈ, ਆਂਢੀਆਂ ਗੁਆਂਢੀਆਂ ਦਾ ਪਿਤਾ ਨਹੀਂ ਹੈ, ਉਹ ਕਹਿ ਸਕਦਾ ਹੈ। ਪਰ ਜੋ ਵਾਹਿਗੁਰੂ ਪਰਮੇਸ਼ਰ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਉਹ ਐਸਾ ਬਾਪ ਹੈ, ਐਸਾ ਪਿਤਾ ਹੈ ਜਿਹਦਾ ਸਾਰਿਆਂ ਦਾ ਹੀ ਸਾਂਝਾ ਹੈ, ਕੋਈ ਇੱਕ ਉਹਦੇ ਉੱਪਰ ਵਾਹਵਾ ਨਹੀਂ ਕਰ ਸਕਦਾ ਹੈ। ਉਹ ਆਪਣੀ ਮਰਜ਼ੀ ਦੇ ਨਾਲ ਚੱਲਣ ਵਾਲਾ ਹੈ, ਕਿਸੇ ਦੇ ਹੁਕਮ ਦੇ ਵਿੱਚ ਨਹੀਂ ਚੱਲਦਾ, ਉਸ ਦੇ ਅੱਗੇ ਹੁਕਮ ਕੀਤਾ ਵੀ ਨਹੀਂ ਜਾ ਸਕਦਾ ਹੈ। ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ, ਉਹਦੇ ਅੱਗੇ ਕੇਵਲ ਅਰਦਾਸ ਕੀਤੀ ਜਾ ਸਕਦੀ ਹੈ। ਨਿਜ ਪਤ ਹੈ ਦਾਤਾ, ਹੇ ਵਾਹਿਗੁਰੂ ਤੂੰ ਆਪ ਹੀ ਆਪਣਾ ਸਵਾਮੀ ਮਾਲਕ ਹੈ, ਤੂੰ ਕਿਸੇ ਦਾ ਚਲਾਇਆ ਨਹੀਂ ਚੱਲਦਾ ਹੈ।
ਮੰਗਤ ਜਨ ਪੈ ਸਦਾ ਰਹੇ ਰੰਗ ਰਾਤਾ।
ਮਰਨ ਫਰਮਾਉਂਦੇ ਹਨ ਕਿ ਦਇਆ ਦੇ ਘਰ ਦੇ ਵਿੱਚ ਆਓ, ਮੈਨੂੰ ਮੰਗਤੇ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਦਿਓ, ਐਸੀ ਕਿਰਪਾ ਕਰੋ ਇਸ ਭਿਖਾਰੀ ਦੇ ਉੱਪਰ, ਇਸ ਮੰਗਤੇ ਦੇ ਉੱਪਰ, ਮੈਂ ਸਦਾ ਹੀ ਤੇਰੇ ਪ੍ਰੇਮ ਦੇ ਵਿੱਚ, ਤੇਰੇ ਰੰਗ ਦੇ ਵਿੱਚ ਰੰਗਿਆ ਰਹਾਂ। ਇਹ ਕਦੇ ਪ੍ਰੇਮ ਦਾ ਰੰਗ ਫਿੱਕਾ ਨਾ ਪਵੇ। ਸੰਸਾਰ ਦੇ ਰੰਗ ਫਿੱਕੇ ਪੈ ਜਾਂਦੇ ਹਨ, ਪਰ ਵਾਹਿਗੁਰੂ ਦੀ ਪ੍ਰੀਤ ਜਦ ਇੱਕ ਵਾਰੀ ਲੱਗ ਜਾਂਦੀ ਹੈ, ਪਰਮੇਸ਼ਰ ਦਾ ਰੰਗ ਜਿਨ੍ਹਾਂ ਨੂੰ ਇੱਕ ਵਾਰੀ ਚੜ ਜਾਂਦਾ ਹੈ, ਫਿਰ ਉਹ ਕਦੇ ਫਿੱਕਾ ਨਹੀਂ ਪੈਂਦਾ। ਜਿੱਥੇ ਅਸੀਂ ਪਰਮਾਤਮਾ ਦੇ ਕੋਲੋਂ ਸੰਸਾਰ ਦੀਆਂ ਦਾਤਾਂ ਮੰਗਣੀਆਂ ਹਨ, ਉੱਥੇ ਸਾਧ ਸੰਗਤ ਵੀ ਆਪਾਂ ਪਰਮੇਸ਼ਰ ਦੇ ਕੋਲੋਂ ਨਾਮ ਦੀ ਦਾਤ ਵੀ ਮੰਗਣੀ ਹੈ। ਸੰਸਾਰ ਦੀਆਂ ਦਾਤਾਂ ਮੰਗਣ ਵਾਸਤੇ ਵੀ ਪਾਸੇ ਨਹੀਂ ਜਾਣਾ ਹੈ, ਗੁਰੂ ਦੇ ਕੋਲੋਂ ਹੀ ਮੰਗਣੀਆਂ ਹਨ, ਪਰਮੇਸ਼ਰ ਦੇ ਕੋਲੋਂ ਹੀ ਮੰਗਣੀਆਂ ਹਨ। ਬੜੇ ਬੜੇ ਭਗਤਾਂ ਦਾ ਜ਼ਿਕਰ ਆਇਆ ਹੈ ਪਾਵਨ ਗੁਰਬਾਣੀ ਦੇ ਵਿੱਚ। ਭਗਤ ਧੰਨਾ ਜੀ ਫਰਮਾਉਂਦੇ ਹਨ, ਗੋਪਾਲ ਤੇਰਾ
سر
ਦਰਬਾਰ ਦੀ ਜਾਂ ਇਹ ਵੀ ਕਹਿ ਲਿਆ ਜਾਵੇ ਨਾਮ ਕੀ ਮਹਿਮਾ ਸੰਤ ਰੂਪ ਵਸਾ ਹੈ। ਨਾਮ ਦੀ ਮਹਿਮਾ ਦਾ ਉਹਨਾਂ ਨੂੰ ਪਤਾ ਹੁੰਦਾ ਹੈ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੋਈ ਹੁੰਦੀ ਹੈ। ਇਸ ਕਰਕੇ ਮਹਾਰਾਜ ਫਰਮਾ ਰਹੇ ਹਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਢਿੰਡਾਂ ਵਾਲੇ ਉਹਨਾਂ ਦੇ ਜੀਵਨ ਵਿੱਚ ਇਹ ਜ਼ਿਕਰ ਆਉਂਦਾ ਹੈ ਪੂਰਾ ਸਰੀਰ ਇੱਕ ਵਿਅਕਤੀ ਦਾ ਗਲਿਆ ਹੋਇਆ ਸੀ, ਰੋਗੀ ਸੀ, ਕਿਤੋਂ ਠੀਕ ਨਹੀਂ ਹੋ ਰਿਹਾ ਸੀ। ਮਹਾਂਪੁਰਸ਼ ਆਖਣ ਲੱਗੇ ਸਾਰੇ ਵੈਦ ਵੇਖ ਲਏ ਹਨ, ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦਾ ਸਹਾਰਾ ਲਓ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਨ ਕੀ ਫੰਦਾ। ਪੂਰੀ ਪਵਿੱਤਰਤਾਈ ਦੇ ਨਾਲ ਜਦ ਬਾਣੀ ਦਾ ਪ੍ਰਵਾਹ ਚਲਾਇਆ ਸਰੀਰ ਤੰਦਰੁਸਤ ਹੋ ਗਿਆ, ਨੌ ਬਰ ਨੌ ਹੋ ਗਿਆ। ਸਤਿਗੁਰੂ ਜੀ ਫਰਮਾ ਰਹੇ ਹਨ, ਹੇ ਵਾਹਿਗੁਰੂ ਜੀ ਤੇਰੇ ਨਾਮ ਤੇ ਮੈਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਤੂੰ ਆਪ ਹੀ ਸਵੈਮ ਹੀ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ, ਹੋਰ ਕੋਈ ਵੀ ਪੂਰੀ ਕਰਨ ਦੇ ਯੋਗ ਨਹੀਂ, ਸਮਰੱਥ ਨਹੀਂ ਹੈ ਜੀ। ਬਹੁਤ ਫੇਰ ਪਏ ਫੇਰ ਕੰਮ ਪਾਪ ਕੁਛ ਦੇਰਦਾ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਜਗਿਆਸੂ ਰੂਪ ਹੋ ਕੇ ਬਹੁਤ ਸਾਰੇ ਕਹਿੰਦੇ ਫੇਰੇ ਪਾ ਲਏ ਹਨ ਇਸ ਜਗਤ ਦੇ ਵਿੱਚ। ਜਿਵੇਂ ਬਚਨ ਆਉਂਦੇ ਹਨ ਗੁਰਬਾਣੀ ਦੇ ਵਿੱਚ, ਜਿਕਰ ਆਉਂਦਾ ਹੈ ਕੀਤਿਆ ਕੇ ਬਾਪ ਕੀਤਿਆ ਕੇ ਬੇਟੇ ਕੀਤੇ ਗੁਰ ਚੇਲੇ ਹੋਏ। ਭਗਤਾਂ ਨੇ ਆਖਿਆ ਐਸੇ ਘਰ ਹਨ ਬਹੁਤ ਵਸਾਏ, ਕਈ ਵੀ ਵਸਾ ਚੁੱਕੇ ਹਨ। ਇਸ ਕਰਕੇ ਹੁਣ ਕਿਰਪਾ ਕਰੋ, ਰਹਿਮਤ ਕਰੋ, ਬਹੁਤ ਫੇਰੇ ਪੈ ਗਏ ਹਨ ਇਸ ਕੰਜੂਸ ਨੂੰ। ਕਿਰਪਨ ਦਾ ਭਾਵ ਹੈ ਕੰਜੂਸ। ਬੰਦਾ ਬਾਕੀ ਕੰਮ ਜਿਹੜੇ ਹਨ ਕਰਨ ਵਾਸਤੇ, ਸੰਸਾਰ ਵਿਵਹਾਰ ਕਰਨ ਵਾਸਤੇ ਕੋਈ ਕੰਜੂਸੀ ਨਹੀਂ ਕਰਦਾ ਹੈ, ਖੁੱਲੇ ਖਰਚੇ ਕਰਦਾ ਹੈ। ਵਿਆਹਾਂ ਦੇ ਵਿੱਚ, ਹੋਰ ਵਿਅਰਥ ਦੇ ਕੰਮਾਂ ਦੇ ਵਿੱਚ, ਪਾਰਟੀਆਂ ਦੇ ਵਿੱਚ ਲੱਖਾਂ ਲਗਾ ਦਿੰਦਾ ਹੈ, ਪਰ ਜਦ ਆਪ ਉਹਨਾਂ ਦੀ ਕੀਰਤਨ ਦੀ ਇੰਨੀ ਭੇਟਾ ਹੈ, ਕਹਿੰਦੇ ਇੰਨੇ ਤੁਸੀਂ ਵਧਾ ਦਿੱਤੇ ਹਨ, ਉੱਥੇ ਫਿਰ ਕੰਜੂਸੀ ਆ ਜਾਂਦੀ ਹੈ। ਮਹਾਰਾਜ ਕਹਿੰਦੇ ਬੜੀ ਕੰਜੂਸੀ ਕਈ ਜਨਮ ਕਰਦੇ ਰਹੇ। ਧੰਨ ਦਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜ਼ਿਕਰ ਆਉਂਦਾ ਹੈ, ਜਦ ਮਾਲਵੇ ਦੀ ਧਰਤੀ ਦੇ ਵਿੱਚ ਵਿਚਰ ਰਹੇ ਸਨ, ਇੱਕ ਪਿੱਤਰ ਜਿਹੜਾ ਸੀ ਨਾ ਉਹ ਜ਼ਮੀਨ ਦੇ ਦੁਆਲੇ ਘੁੰਮੀ ਜਾਵੇ, ਗੇੜੇ ਲਾਈ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਵੀ ਇਹ ਪਿਛਲੇ ਜਨਮ ਦੇ ਵਿੱਚ ਇੱਕ ਜ਼ਿਮੀਂਦਾਰ ਸੀ, ਇਸੇ ਜ਼ਮੀਨ ਦਾ ਮਾਲਕ ਸੀ। ਭੂਮੀਆਂ ਭੂਮ ਉੱਪਰ ਨਿਕ ਬੁੱਝੈ ਛੋੜ ਚੱਲੈ ਕ੍ਰਿਸ਼ਨਾ ਨਹੀਂ ਬੁੱਝੈ। ਜੇ ਮਕਾਨ ਵਿੱਚ ਹੀ ਸੁਰਤ ਰਹਿ ਗਈ ਸਾਰਾ ਜੀਵਨ, ਬੰਦਾ ਮਕਾਨ ਹੀ ਬਣਾਈ ਗਿਆ, ਕਦੇ ਢਾ ਲਿਆ ਕਦੇ ਬਣਾ ਲਿਆ ਕਦੇ ਢਾ ਲਿਆ ਬਣਾ ਲਿਆ, ਫਿਰ ਭੂਤ ਬਣ ਕੇ ਉੱਥੇ ਆ ਕੇ ਵਸੇਗਾ, ਹੋਰ ਕਿੱਥੇ ਉਹਨੇ ਜਾਣਾ ਹੈ, ਉੱਥੇ ਹੀ ਭਟਕਦਾ ਰਹਿੰਦਾ ਹੈ। ਕਹਿੰਦੇ ਕਿਛ ਖਾਜੇ ਕਿਛ ਭਰ ਜਾਈਏ, ਜੇ ਬਹੁਤ ਦੁਨੀਆਂ ਆਈ ਹੈ, ਬੰਦੇ ਨੂੰ ਪਤਾ ਹੋਵੇ ਨਾ ਕਿ ਇਸ ਜਨਮ ਦੇ ਵਿੱਚ ਜਿਹੜਾ ਮੈਂ ਧਨ ਕਮਾਇਆ ਹੈ ਅਗਲੇ ਜਨਮ ਵਿੱਚ ਵੀ ਆ ਕੇ ਮੈਂ ਇਹਦਾ ਮਾਲਕ ਬਣ ਜਾਵਾਂਗਾ, ਫਿਰ ਤਾਂ ਬੰਦਾ ਕਹਿੰਦੇ ਕਿਸੇ ਨੂੰ ਦੱਸੇ ਨਾ, ਚੁੱਪ ਕਰਕੇ ਲੁਕਾ ਕੇ ਦੱਬ ਕੇ ਰੱਖ ਜਾ ਵੀ ਅਗਲੇ ਜਨਮ ਆ ਕੇ ਫਿਰ ਖੋਲ ਲਵਾਂਗੇ ਪੁੱਟ ਲਵਾਂਗੇ। ਕਹਿੰਦੇ ਇਸ ਤਰ੍ਹਾਂ ਨਹੀਂ ਹੁੰਦਾ, ਸਾਰਾ ਕੁਝ ਛੱਡ ਕੇ ਜਾਣਾ ਪੈਂਦਾ ਹੈ। ਕਹਿੰਦੇ ਇਸ ਤਰ੍ਹਾਂ ਕੰਜੂਸੀਆਂ ਕਰਦਿਆਂ 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 ਕਈ ਜਨਮ ਜਿਹੜੇ ਹਨ ਉਹ ਬਤੀਤ ਹੋ ਗਏ ਹਨ। ਐਤਕੀ ਕਿਰਪਾ ਕਰ ਦਿਓ, ਇਸ ਜੀਵਨ ਦੇ ਵਿੱਚ ਰਹਿਮਤ ਵਰਤਾ ਦਿਓ ਜੀ। ਪੰਕਤੀ ਦੇ ਵਿੱਚ ਜ਼ਿਕਰ ਕੀਤਾ ਸੀ ਜੀ, ਹੋ ਦਿਆਲ ਨਾਮ ਦਿਓ ਆਪਣਾ। ਹੁਣ ਮਹਾਰਾਜ ਫਰਮਾ ਰਹੇ ਹਨ ਹੋ ਦਿਆਲ ਦਰਸ਼ਨ ਦਿਓ ਆਪਣਾ। ਦਰਸ਼ਨ ਵੀ ਦਿਓ, ਆਪਣੀ ਝਲਕ ਵੀ ਦਿਓ, ਇਹੋ ਜੀ ਬਖਸ਼ਿਸ਼ ਕਰੋ, ਇਹੋ ਜੀ ਰਹਿਮਤ ਵਰਤਾਓ ਜੀ।
ਭਗਤ ਨਾਨਕ ਧਰਮ ਪਤ ਪੂਜੇ ਗੁਰ ਕਰ ਸਾਧੂ ਜਾਣਿਆ।
ਤੀਸਰੇ ਗੁਰੂ ਨਾਨਕ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬੇਨਤੀ ਪੂਰਵਕ ਬਚਨ ਕਰਦੇ ਹਨ, ਜਦ ਕਹਿੰਦੇ ਧਰਮ ਦੇ ਪਰਦੇ ਖੁੱਲ ਜਾਂਦੇ ਹਨ, ਗੁਰੂ ਦੀ ਮੇਲ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਫਿਰ ਕਹਿੰਦੇ ਜਿਹੜੇ ਗੁਰਮੁਖ ਹਨ ਉਹ ਅੰਦਰ ਵੀ ਅਤੇ ਬਾਹਰ ਵੀ ਸਾਰੇ ਪਾਸੇ ਪ੍ਰਭੂ ਨੂੰ ਦੇਖ ਲੈਂਦੇ ਹਨ। ਜਿਵੇਂ ਹਨੇਰੇ ਦੇ ਵਿੱਚ ਰੱਸੀ ਪਈ ਹੋਈ ਹੋਵੇ ਉਹ ਸੱਤ ਪ੍ਰਤੀਕ ਹੁੰਦੀ ਹੈ, ਜਦ ਚਾਨਣਾ ਹੋ ਜਾਵੇ ਪਤਾ ਲੱਗ ਜਾਂਦਾ ਮੈਂ ਤਾਂ ਐਵੇਂ ਡਰਦਾ ਰਿਹਾ। ਮੌਤ ਤੋਂ ਬੰਦਾ ਡਰ ਬੜਾ ਡਰਦਾ ਹੈ, ਪਰ ਜਦ ਕਿਰਪਾ ਹੋ ਜਾਂਦੀ ਹੈ ਫਿਰ ਭਗਤਾਂ ਨੇ ਕਹਿ ਦਿੱਤਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਫਿਰ ਕਿਹੜੀ ਗੱਲ ਦਾ ਡਰ, ਜਿਹੜੀ ਦਸਾਂ ਵੀਹਾਂ ਪੰਜਾਹਾਂ ਸਾਲਾਂ ਨੂੰ ਉਹਨੇ ਭਾਵੇਂ ਆ ਗਿਆ ਜਾਵੇ। ਇਸ ਤਰ੍ਹਾਂ ਕਹਿੰਦੇ ਜਦ ਧਰਮ ਦੇ ਪਰਦੇ ਖੁੱਲ ਜਾਂਦੇ ਹਨ, ਜਦ ਧਰਮ ਦੇ ਵਿੱਚ ਹੁੰਦਾ ਹੈ ਕਹਿੰਦੇ ਫਲਾਣਾ ਫਲਾਣਾ ਹੈ, ਫਲਾਣਾ ਫਲਾਣਾ ਹੈ, ਇਸ ਤਰ੍ਹਾਂ ਵਿਤਕਰਿਆਂ ਦੇ ਵਿੱਚ ਵਸਿਆ ਰਹਿੰਦਾ, ਫਸਿਆ ਰਹਿੰਦਾ ਹੈ। ਜਦ ਧਰਮ ਦੇ ਪਰਦੇ ਖੁੱਲ ਗਏ ਫਿਰ ਪਤਾ ਚੱਲ ਜਾਂਦਾ ਹੈ ਵੀ ਜਿੰਨੇ ਮਰਜ਼ੀ ਬਰਤਨ ਹੋਣ ਸਾਰਿਆਂ ਨੂੰ ਮਿੱਟੀ ਇੱਕੋ ਹੀ ਲੱਗੀ ਹੈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜ ਵਿਹਾਰ ਹੈ। ਕਹਿੰਦੇ ਜਿਹੜਾ ਵਾਹਿਗੁਰੂ ਦੀ ਕਿਰਤ ਦੇ ਨਾਲ ਪ੍ਰੇਮ ਨਹੀਂ ਨਾ ਕਰਦਾ ਉਹ ਕਦੇ ਵਾਹਿਗੁਰੂ ਨਾਲ ਵੀ ਪਿਆਰ ਨਹੀਂ ਕਰ ਸਕੇਗਾ। ਜਿਹੜਾ ਵਾਹਿਗੁਰੂ ਦੇ ਬਣਾਏ ਹੋਏ ਜੀਵਾਂ ਦੇ ਨਾਲ ਪਿਆਰ ਨਹੀਂ ਕਰਦਾ ਉਹ ਪਰਮੇਸ਼ਰ ਨਾਲ ਕਿਵੇਂ ਕਰੇਗਾ। ਪਤਾ ਚੱਲ ਜਾਂਦਾ ਹੈ ਵੀ ਗਹਿਣਿਆਂ ਦੇ ਵਿੱਚ ਇੱਕੋ ਹੀ ਸੋਨਾ ਹੈ, ਇਹ ਨਹੀਂ ਵਾਲੀਆਂ ਵਿੱਚ ਹੋਰ ਹੈ, ਹਾਰ ਦੇ ਵਿੱਚ ਕੋਈ ਹੋਰ ਸੋਨਾ ਹੈ। ਜਦ ਭੁਲੇਖਾ ਦੂਰ ਹੋ ਗਿਆ ਪਤਾ ਲੱਗ ਜਾਂਦਾ ਹੈ ਸਾਰਿਆਂ ਵਿੱਚ ਇੱਕ ਹੀ ਸੋਨਾ ਹੈ। ਜਦ ਕਹਿੰਦੇ ਧਰਮ ਦੇ ਪਰਦੇ ਖੁੱਲ ਜਾਂਦੇ ਹਨ, ਦੂਰ ਹੋ ਜਾਂਦੇ ਹਨ, ਅੰਦਰ ਵੀ ਅਤੇ ਬਾਹਰ ਵੀ ਸਾਰੇ ਪਾਸੇ ਵਾਹਿਗੁਰੂ ਪਰਮੇਸ਼ਰ ਹੈ, ਬ੍ਰਹਮ ਦਿਸ ਹੈ, ਬ੍ਰਹਮ ਸੁਣੀਐ, ਏਕ ਏਕ ਲਖਾਣੀਐ, ਆਤਮ ਪਸਾਰਾ ਕਰਨ ਵਾਰਾ, ਬ੍ਰਹਮ ਬਿਨਾ ਨਹੀਂ ਜਾਣੀਐ। ਮਨੁੱਖਾਂ ਦੇ ਵਿੱਚ ਕੀ ਹੋ ਤਾਂ ਫਿਰ ਜੀਵ ਜੰਤੂਆਂ ਪਸ਼ੂ ਪਕਸ਼ੀਆਂ ਦੇ ਵਿੱਚ ਵੀ ਬ੍ਰਹਮ ਨੂੰ ਦੇਖ ਲੈਂਦੇ ਹਨ, ਜੋ ਬੋਲਤ ਹੈ ਮ੍ਰਿਗ ਨੀਲ ਪੰਖੇਰੋ ਸੋ ਦਿਨ ਹਰ ਜਾਪਤ ਹੈ ਨਹੀਂ ਹੋਰ। ਉਹ ਫਿਰ ਕਹਿੰਦੇ ਇਸ ਤਰ੍ਹਾਂ ਜਾਣ ਲੈਂਦੇ ਹਨ
ਸੱਚ ਨਿਰਲਾ ਗੁਰੂ ਧੂਰ ਤੇਰਾ ਸਤਿਗੁਰ ਸੋ ਮਨ ਮੰਨਿਆ।
ਸਤਿਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਜਦ ਮਨ ਮੰਨ ਜਾਂਦਾ ਹੈ, ਮਨ ਪਤੀਜ ਜਾਂਦਾ ਹੈ, ਮਨ ਸੰਤੁਸ਼ਟ ਹੋ ਜਾਂਦਾ ਹੈ, ਫਿਰ ਇੱਕ ਰਸ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਕਹਿੰਦੇ ਲਿਵ ਲੱਗ ਜਾਂਦੀ ਹੈ, ਲਗਾਤਾਰ ਪਰਮੇਸ਼ਰ ਦੇ ਚਰਨਾਂ ਦੇ ਨਾਲ ਪਿਆਰ ਬਣਿਆ ਰਹਿੰਦਾ ਹੈ, ਕਦੇ ਵਾਸਤੇ ਟੁੱਟਦਾ ਨਹੀਂ ਹੈ। ਐਸੀਆਂ ਮਹਾਨ ਬਰਕਤਾਂ ਮਹਾਨ ਬਖਸ਼ਿਸ਼ਾਂ ਦਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਆਓ ਸਾਧ ਸੰਗਤ ਜੀ, ਜੋ ਲੜੀਵਾਰ ਪਾਵਨ ਪਵਿੱਤਰ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਚੱਲ ਰਹੀ ਹੈ ਸਿੱਖ ਗੋਸ਼ਟ ਦੇ ਵਿੱਚ, ਆਓ ਉਸ ਵਿਚਾਰਧਾਰਾ ਦੇ ਨਾਲ ਜੁੜੀਏ ਜੀ।
ਅੰਤਰ ਸਬਦ ਨਿਰੰਤਰ ਮੁਦਰਾ ਹੁੰਦਾ ਮਮਤਾ ਦੂਰ ਕਰੋ।
ਸਤਿਗੁਰੂ ਜੀ ਸਿੱਧਾਂ ਦੇ ਨਾਲ ਸਵਾਲ ਜਵਾਬ ਕਰ ਰਹੇ ਹਨ, ਸਿੱਧ ਮਹਾਰਾਜ ਦੇ ਸਨਮੁਖ ਸਵਾਲ ਰੱਖਦੇ ਹਨ, ਸਤਿਗੁਰੂ ਜੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ। ਅਚਲ ਸਾਹਿਬ ਦੇ ਸਥਾਨ ਤੇ ਵੀ ਸਿੱਧਾਂ ਦੇ ਨਾਲ ਭੇਟ ਹੋਈ, ਮਿਲਾਪ ਹੋਇਆ, ਸਿੱਧ ਗੋਸ਼ਟ ਹੋਈ, ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ, ਸੁਮੇਰ ਪਰਬਤ ਦੇ ਉੱਪਰ ਵੀ ਵਿਚਾਰਾਂ ਹੋਈਆਂ, ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਸਿੱਧੀ ਮਨੇ ਵਿਚਾਰਿਆ ਕਿ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋ ਵੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਆਖਣ ਵੀ ਇਹਨਾਂ ਨੂੰ ਆਪਾਂ ਆਪਣੇ ਵਿੱਚ ਸ਼ਾਮਲ ਕਰ ਲਈਏ ਸਾਰੇ ਪਾਸੇ ਯੋਗ ਦਾ ਡੰਕਾ ਵੱਜ ਜਾਵੇਗਾ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਰੇ ਜਗਤ ਦੇ ਵਿੱਚ ਗੁਰੂ ਨਾਨਕ ਦੀ ਗੁਰਮਤ ਦਾ ਡੰਕਾ ਵੱਜਣਾ ਹੈ, ਗੁਰੂ ਨਾਨਕ ਮਿਸ਼ਨ ਸਾਰੇ ਸੰਸਾਰ ਦੇ ਵਿੱਚ ਫੈਲਣਾ ਹੈ। ਐਸਾ ਜੋ ਵੀ ਕਲੀ ਮਾਹੇ ਹਮਰੇ ਪੰਥ ਪਰੇ ਉਜਿਆਲਾ ਖੱਪਰ ਦਿੱਤਾ ਮਾਫ ਦੀ ਪਾਣੀ ਭਰਨੇ ਹੁਣ ਉੱਠ ਚਾਲਾ ਬਾਬਾ ਆਇਆ ਪਾਣੀ ਜਿੱਠੇ ਰਕਮ ਜਵਾਹਰ ਮਾਲਾ ਹੇ ਰਾਜਾ ਗੁਰਨਾਥ ਦੀ ਪਾਣੀ ਠੋਰ ਨਹੀਂ ਕਿਸ ਤਾਲਾ ਸ਼ਬਦ ਜਿੱਤੀ ਸਿੱਧ ਮੰਡਲੀ ਕੀਤਾ ਸ ਆਪਣਾ ਪੰਥ ਨਿਰਾਲਾ। ਫਿਰ ਸਤਿਗੁਰਾਂ ਨੇ ਜਿਹੜਾ ਵਚਨ ਕੀਤਾ ਆਓ ਆਪਾਂ ਵੀ ਸਾਰੇ ਮਿਲ ਕੇ ਕਰੀਏ ਕਿਉਂਕਿ ਕਲਯੁਗ ਦੇ ਵਿੱਚ ਨਾਮ ਦੀ ਮਹਿਮਾ ਹੈ। ਕਲਯੁਗ ਨਾਨਕ ਨਾਮ ਸੁਖਾਲਾ ਕਲਯੁਗ ਨਾਨਕ ਨਾਮ ਸੁਖਾਲਾ ਸਿੱਧੀ ਮਨੇ ਵਿਚਾਰਿਆ ਸਿੱਧੀ ਮਨੇ ਵਿਚਾਰਿਆ ਕੀ ਦਰਸ਼ਨ ਇਹ ਲੈ ਬਾਲਾ ਕੀ ਦਰਸ਼ਨ ਇਹ ਲੈ ਬਾਲਾ ਕਲਯੁਗ ਨਾਨਕ ਨਾਮ ਸੁਖਾਲਾ ਕਲਯੁਗ ਨਾਨਕ ਨਾਮ ਸੁਖਾਲਾ ਆਓ ਪਿਛਲੀ ਨੌਵੀਂ ਪੌੜੀ ਦੇ ਵਿੱਚ ਮਹਾਰਾਜ ਦੇ ਚਰਨਾਂ ਦੇ ਵਿੱਚ ਉਨ੍ਹਾਂ ਬੇਨਤੀ ਕੀਤੀ ਸੀ ਸਵਾਲ ਕੀਤਾ ਸੀ ਮਹਾਰਾਜ ਤੁਸੀਂ ਸਾਡੇ ਆਈ ਪੰਥ ਦੇ ਵਿੱਚ ਆ ਜਾਓ ਅਤੇ ਕਹਿੰਦੇ ਮੰਦਰਾਂ ਆਦਿਕ ਪਹਿਨ ਲਓ ਝੋਲੀ ਪਾ ਲਓ ਸਰੀਰ ਦੇ ਉੱਪਰ ਗੋਦੜੀ ਪਾ ਲਓ ਦਰਸ਼ਨ ਭੇਖ ਕਰੋ ਜੋ ਮੰਦਰਾ ਮੰਦਰਾ ਝੋਲੀ ਖਿਲਥਾ ਬਾਰਵੇਂ ਅੰਤਰ ਏਕ ਸਰੀਰ ਖੱਟ ਦਰਸ਼ਨ ਇੱਕ ਪੰਥਾ ਸੱਚੇ ਪਾਤਸ਼ਾਹ ਵੀ ਇਸ ਤਰ੍ਹਾਂ ਉੱਤਰ ਦੇ ਰਹੇ ਹਨ
ਅੰਤਰ ਸਰ ਨਿਰੰਤਰ ਮੰਦਰਾ ਹੋਂਦਾ ਮਮਤਾ ਦੂਰ ਕਰੋ
ਫਰਮਾਉਂਦੇ ਹਨ ਜਦ ਕਹਿੰਦੇ ਅੰਦਰ ਪਰਮੇਸ਼ਰ ਦਾ ਸ਼ਬਦ ਨਾਮ ਵਸ ਜਾਂਦਾ ਹੈ ਇੱਕ ਰਸ ਇਹੀ ਹੈ ਅਸਲ ਦੇ ਵਿੱਚ ਕਹਿੰਦੇ ਮੰਦਰਾਂ ਪਹਿਨਣੀਆਂ ਕਿਉਂਕਿ ਸਾਰੇ ਧਰਮਾਂ ਦੇ ਕੁਝ ਬਾਹਰ ਦੇ ਚਿੰਨ੍ਹ ਹੁੰਦੇ ਹਨ ਅਤੇ ਕੁਝ ਅੰਦਰ ਦੀਆਂ ਰਹਿਤਾਂ ਹੁੰਦੀਆਂ ਹਨ। ਚਲੋ ਚਿੰਨ੍ਹ ਧਾਰਨ ਕਰਨ ਦੇ ਧਰਮ ਦੀ ਸ਼ੁਰੂਆਤ ਤਾਂ ਕਹੀ ਜਾ ਸਕਦੀ ਹੈ ਪਰ ਕਹਿੰਦੇ ਧਰਮ ਦੀ ਸੰਪੂਰਨਤਾ ਹੀ ਉਦੋਂ ਹੈ ਜਿਸ ਵਕਤ ਮਨੁੱਖ ਦੇ ਅੰਦਰ ਦੀਆਂ ਰਹਿਤਾਂ ਪ੍ਰਗਟ ਹੋ ਜਾਣ। ਜੇ ਦੂਸਰੇ ਧਰਮਾਂ ਵਾਸਤੇ ਹੈ ਵੀ ਮੰਦਰਾਂ ਪਾਉਣੀਆਂ ਹਨ ਖਿੰਥਾ ਧਾਰਨ ਗੋਦੜੀ ਧਾਰਨ ਕਰਨੀ ਹੈ ਤਾਂ ਰੱਬੀ ਗੁਣਾਂ ਨੂੰ ਵੀ ਧਾਰਨ ਕਰੋ ਸਿੱਖ ਵਾਸਤੇ ਵੀ ਤਾਂ ਇਹੀ ਗੱਲ ਹੈ ਨਾ ਜੇ ਪਛਿਹਰਾ ਪਾਉਣਾ ਹੈ ਤਾਂ ਸੀਲ ਜੱਤ ਵੀ ਧਾਰਨ ਕਰੋ ਕਿਰਪਾਨ ਪਾਉਣੀ ਹੈ ਸਵੈ ਰੱਖਿਆ ਦੂਸਰੇ ਰੱਖਿਆ ਵੀ ਅੰਦਰ ਸਮਝ ਵੀ ਹੋਣੀ ਚਾਹੀਦੀ ਹੈ। ਇਹ ਚਿੰਨ੍ਹ ਜਿਹੜੇ ਹਨ ਸਾਨੂੰ ਕੁਝ ਪ੍ਰੇਰਣਾ ਦਿੰਦੇ ਹਨ ਕੁਝ ਗਿਆਨ ਦਿੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਅਸਲ ਦੇ ਵਿੱਚ ਕਿਸੇ ਦਾ ਕੋਈ ਖੰਡਨ ਮੰਡਨ ਨਹੀਂ ਕਰਦੇ ਹਨ ਉਨ੍ਹਾਂ ਨੂੰ ਇਹ ਵੀ ਸਮਝਾ ਰਹੇ ਹਨ ਜਿਵੇਂ ਇਸਲਾਮ ਵਾਲਿਆਂ ਨੂੰ ਆਖਿਆ ਨਾ ਜੇ ਬਾਹਰ ਦੀ ਉਹ ਕਲਮਾਂ ਪੜ੍ਹਦੇ ਹੋ ਤੁਹਾਨੂੰ ਮੁਬਾਰਕ ਹਨ ਨਾਲ ਰੱਬੀ ਗੁਣ ਵੀ ਧਾਰਨ ਕਰੋ। ਜੇ ਅਸੀਂ ਵੀ ਗੁਰੂ ਕੇ ਕਿਰਪਾਨ ਧਾਰਨ ਕਰਕੇ ਪਾ ਕੇ ਜੇ ਗੁਰੂ ਦੀਆਂ ਰਹਿਤਾਂ ਦੇ ਵਿੱਚ ਪ੍ਰਪਾਤ ਨਹੀਂ ਰਹਾਂਗੇ ਤਾਂ ਕੇਵਲ ਜੀਵਨ ਦੇ ਵਿੱਚ ਕਈ ਵਾਰੀ ਫਿਰ ਪਖੰਡ ਹੀ ਬਣ ਜਾਂਦਾ ਹੈ ਦਿਖਾਵਾ ਹੀ ਬਣ ਜਾਂਦਾ ਹੈ। ਲੋਕ ਸਿੱਧਾ ਕਹਿ ਦਿੰਦੇ ਆ ਵੀ ਜਿੰਨੇ ਇਨ੍ਹਾਂ ਦੇ ਕਛਹਿਰੇ ਵਿੱਚ ਵਾਲ ਹਨ ਓਨੇ ਇਨ੍ਹਾਂ ਦੇ ਮਨ ਦੇ ਵਿੱਚ ਵਾਲ ਹਨ। ਜੇ ਅਸੀਂ ਸਾਧ ਸੰਗਤ ਜੀ ਸਤਿਗੁਰਾਂ ਦੇ ਹੁਕਮ ਦੇ ਵਿੱਚ ਨਾ ਤੁਰੀਏ ਤਾਂ ਮਹਾਰਾਜ ਦੀ ਆਗਿਆ ਵਿੱਚ ਨਾ ਚੱਲੀਏ ਤਾਂ ਇਹ ਮੇਰਾ ਜੋਗੀਆਂ ਵਾਸਤੇ ਨਹੀਂ ਦੂਸਰਿਆਂ ਵਾਸਤੇ ਨਹੀਂ ਮੂਲ ਰੂਪ ਵਿੱਚ ਸਿੱਖ ਵਾਸਤੇ ਹੀ ਮਹਾਰਾਜ ਦੀ ਸਿੱਖਿਆ ਹੈ। ਮਹਾਰਾਜ ਕਹਿੰਦੇ ਜਦ ਅੰਦਰ ਨਾਮ ਵਸ ਜਾਂਦਾ ਹੈ ਫਿਰ ਕਹਿੰਦੇ ਸਮਝ ਲਓ ਵੀ ਇਹੀ ਮੰਦਰਾ ਧਾਰਨ ਕਰ ਲਈ ਹੈ।
ਨਾਮ ਕ੍ਰੋਧ ਅਹੰਕਾਰ ਨਿਵਾਰ ਗੁਰ ਕਾ ਸ਼ਬਦ ਸਮਝ ਕਰ
ਕੀ ਨਿਸ਼ਾਨੀ ਹੈ ਕੀ ਲੱਛਣ ਹਨ ਜਿਵੇਂ ਫੁੱਲ ਦੀ ਪਹਿਚਾਣ ਉਸਦੀ ਖੁਸ਼ਬੂ ਤੋਂ ਹੁੰਦੀ ਹੈ ਮਹਿਕ ਤੋਂ ਹੁੰਦੀ ਹੈ ਇਸੇ ਤਰ੍ਹਾਂ ਨਾਮ ਵਸਣ ਦੀ ਮਹਿਮਾ ਦਾ ਪਤਾ ਲੱਗਦਾ ਹੈ ਉਹਦੇ ਅੰਦਰ ਦੇ ਵਿੱਚੋਂ ਫਿਰ ਰੱਬੀ ਗੁਣ ਪ੍ਰਗਟ ਹੋ ਜਾਂਦੇ ਹਨ ਉਹ ਹਉਮੈ ਨੂੰ ਦੂਰ ਕਰ ਲੈਂਦੇ ਹਨ ਦੂਰ ਹੋ ਜਾਂਦਾ ਹੈ ਮਮਤਾ ਆਦਿਕ ਦੀ ਨਿਵਿਲਤੀ ਹੋ ਜਾਂਦੀ ਹੈ। ਕਾਮ, ਕ੍ਰੋਧ, ਹੰਕਾਰ ਆਦਿਕ ਜਿਹੜੇ ਹਨ ਨਿਵਾਰੇ ਨਿਵਿਰਤ ਹੋ ਜਾਂਦੇ ਹਨ। ਇਹ ਕਹਿੰਦੇ ਉਹਨਾਂ ਦੀ ਪਹਿਚਾਣ ਹੈ, ਇਹ ਉਹਨਾਂ ਦੇ ਲੱਛਣ ਹਨ। ਇਸ ਤਰ੍ਹਾਂ ਕਿਸੇ ਦੇ ਅੰਦਰ ਵੜ ਕੇ ਨਹੀਂ ਵੇਖਿਆ ਜਾ ਸਕਦਾ ਵੀ ਕਿਸੇ ਦੇ ਅੰਦਰ ਨਾਮ ਵਸਿਆ ਹੈ ਕਿ ਨਹੀਂ ਵਸਿਆ। ਬਸ ਇੱਕ ਪਹਿਚਾਣ ਜ਼ਰੂਰ ਹੁੰਦੀ ਹੈ, ਜਿੱਥੇ ਨਾਮ ਹੁੰਦਾ ਹੈ ਉੱਥੇ ਹਉਮੈ ਨਹੀਂ ਹੁੰਦੀ, ਜਿੱਥੇ ਹਉਮੈ ਹੁੰਦੀ ਹੈ ਉੱਥੇ ਨਾਮ ਬਿਲਕੁਲ ਨਹੀਂ ਹੁੰਦਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋ ਨਾ ਵਸੈ ਕਠਾਏ, ਦੋ ਚੀਜ਼ਾਂ ਇੱਕ ਜਗ੍ਹਾ ਕਿਵੇਂ ਵਸਣਗੀਆਂ? ਜਿੱਥੇ ਰੱਬੀ ਗੁਣ ਹੋਣਗੇ ਉੱਥੇ ਪਰਮੇਸ਼ਰ ਦਾ ਨਾਮ ਹੋਵੇਗਾ। ਨਾਮ ਦੀ ਪਹਿਚਾਣ ਹੈ ਵੀ ਨਾਮ ਵਸਿਆ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜੇ ਔਗਣ ਹਨ ਉਹਨਾਂ ਦੇ ਨਿਵਿਰਤ ਹੋ ਜਾਂਦੇ ਹਨ।
ਭਰਪੂਰ ਰਹਿਆ ਨਾਨਕ ਤਾਰਾ ਏਕ ਹਰੇ।
ਇਹ ਗੋਦੜੀ ਹੈ, ਇਹ ਕਹਿੰਦੇ ਝੋਲੀ ਹੈ। ਜਦ ਕਹਿੰਦੇ ਪਤਾ ਲੱਗ ਜਾਵੇ ਉਹ ਵਾਹਿਗੁਰੂ ਪਰਮੇਸ਼ਰ ਸਾਰੇ ਪਾਸੇ ਵਿਆਪਕ ਹੈ, ਸਾਰੇ ਪਾਸੇ ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਤਾਰਨ ਵਾਲਾ ਵਿਆਪਕ ਹੈ।
ਸਾਚਾ ਸਾਹਿਬ ਸਾਚੀ ਨਾਈ, ਪਰਖਾ ਗੁਰ ਕੀ ਬਾਤ ਖਰੀ।
ਐਸੇ ਗੁਰਮੁਖ ਫਿਰ ਕਹਿੰਦੇ ਇਹ ਸਮਝ ਲੈਂਦੇ ਹਨ ਗੁਰੂ ਦੀ ਖਰੀ ਗੱਲ ਨੂੰ, ਸੱਚੀ ਗੱਲ ਨੂੰ, ਕਿ ਉਹ ਵਾਹਿਗੁਰੂ ਪਰਮੇਸ਼ਰ ਸੱਚਾ ਹੈ, ਉਹਦਾ ਨਾਮ ਸੱਚਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਧੰਨ ਦੀਨ ਦਲਿੰਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਯੋਗੀਆਂ ਦੇ ਸਿੱਧਾਂ ਦੇ ਚਿੰਨ੍ਹਾਂ ਦੀ ਜ਼ਿਕਰ ਕਰਦਿਆਂ ਹੋਇਆ ਕਿ ਜਿਹੜੇ ਤੁਸੀਂ ਮੰਦਰਾਂ ਧਾਰਨ ਕੀਤੀਆਂ ਹਨ, ਗੋਦੜੀ ਧਾਰਨ ਕੀਤੀ ਹੈ, ਨਾਲ ਦੀ ਨਾਲ ਅੰਦਰ ਜਿਹੜੇ ਰੱਬੀ ਗੁਣ ਹਨ ਪਰਮੇਸ਼ਰ ਨੂੰ ਵਿਆਪਕ ਸਮਝਣਾ, ਸਤ ਸੰਤੋਖ ਦਇਆ ਧਰਮ ਧੀਰਜ ਨੂੰ ਧਾਰਨ ਕਰਨਾ, ਕੌਮ ਪ੍ਰੇਮ ਲੋਕ ਅਹੰਕਾਰ ਦੀ ਨਿਵਿਰਤੀ ਹੋਣੀ, ਇਹ ਬਰਕਤਾਂ ਵੀ ਜਿਹੜੀਆਂ ਹਨ ਵਰਤਣ, ਤਾਂ ਇਹ ਜਿਹੜੇ ਚਿੰਨ੍ਹ ਹਨ ਮੁਬਾਰਕ ਹਨ। ਆਪਾਂ ਵੀ ਸਾਧ ਸੰਗਤ ਦੀ ਸਿੱਖਿਆ ਲੈਣੀ ਹੈ ਜੇ ਅਸੀਂ ਪੰਜ ਪਕਾਰ ਧਾਰਨ ਕੀਤੇ ਹਨ ਤਾਂ ਨਾਲ ਬਾਜਾਂ ਵਾਲੇ ਦੀਆਂ ਰਹਿਤਾਂ ਵੀ ਸਾਡੇ ਜੀਵਨ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ। ਰਹਿਤ ਪਿਆਰੀ ਮੁਝ ਕੋਲ ਸਿੱਖ ਪਿਆਰਾ ਨਾ ਹੋ, ਰਹਿਤ ਬਿਨਾਂ ਮੈਂ ਸਿੱਖ ਕਹਾਵੈ, ਰਹਿਤ ਬਿਨਾਂ ਦਰ ਚੋਟਾ ਉਠਾਵੈ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਸਤਿਗੁਰੂ ਜੀ ਸਭਨਾਂ ਦੇ ਪ੍ਰਮੇਹ ਰਾਮਤ ਕਰਨ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਸਮੂਹ ਪ੍ਰਬੰਧ ਜਨਾਂ ਦਾ ਹਾਰਦਿਕ ਧੰਨਵਾਦ। ਆਓ ਅਖੀਰ ਦੀਆਂ ਪੰਕਤੀਆਂ ਸਰਵਨ ਕਰੀਏ ਜੀ।
ਭਰਪੂਰ ਰਹਿਆ ਨਾਨਕ ਨਾਮ।